ਤੁਸੀਂ ਹੋ SBS ਪੰਜਾਬੀ ਦੇ ਨਾਲ।
ਨਵੇਂ ਵਰੇ 2026 ਦੀਆਂ ਲੱਖ ਲੱਖ ਵਧਾਈਆਂ ਦੇ ਨਾਲ ਮੈਂ ਸ਼ਾਇਨਾ ਕਾਲਰਾ ਤੁਹਾਡੇ ਸਾਰਿਆਂ ਦਾ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਹਰ ਨਵਾਂ ਵਰਾ ਬੀਤੇ ਸਾਲ ਉੱਤੇ ਇੱਕ ਝਾਤ ਮਾਰਨ ਦਾ ਬੜਾ ਹੀ ਵਧੀਆ ਮੌਕਾ ਹੁੰਦਾ। ਤਾਂ ਹੀ ਤਾਂ ਮਿਸ਼ਨ ਆਸਟ੍ਰੇਲੀਆ ਵੱਲੋਂ ਕੀਤੇ ਗਏ ਸਾਲਾਨਾ ਨੌਜਵਾਨ ਪੀੜ੍ਹੀ ਦੇ ਸਰਵੇਖਣ ਭਾਵ ਕਿ ਨੈਸ਼ਨਲ ਯੂਥ ਸਰਵੇ ਵਿੱਚ ਪਾਇਆ ਗਿਆ ਕਿ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਹੁਣ ਯਾਨੀ ਬੀਤੇ ਸਾਲ 2025 ਵਿੱਚ ਆਸਟ੍ਰੇਲੀਆ ਦੀ ਨੌਜਵਾਨ ਪੀੜ੍ਹੀ ਮਹਿੰਗਾਈ ਤੋਂ ਜ਼ਿਆਦਾ ਚਿੰਤਿਤ ਰਹੀ। 17,000 ਨੌਜਵਾਨਾਂ ਦੇ ਨਾਲ ਕੀਤੇ ਗਏ ਇਸ ਸਰਵੇ ਵਿੱਚ ਇਹ ਜ਼ਾਹਿਰ ਹੋਇਆ ਕਿ ਵਿੱਤੀ ਚਿੰਤਾਵਾਂ ਪਹਿਲਾਂ ਨਾਲੋਂ ਵੱਧ ਗਈਆਂ ਨੇ, ਜਿੱਥੇ ਜਲਵਾਯੂ ਪਰਿਵਰਤਨ ਦੀਆਂ ਚਿੰਤਾਵਾਂ ਨੌਜਵਾਨਾਂ ਵਿਚਕਾਰ ਥੋੜੀਆਂ ਘਟੀਆਂ ਨੇ, ਉੱਥੇ ਹੀ ਮਾਨਸਿਕ ਸਿਹਤ ਦਾ ਅਜੇ ਵੀ ਬੜਾ ਹੀ ਵੱਡਾ ਪ੍ਰਭਾਵ ਹੈ ਨੌਜਵਾਨਾਂ ਉੱਤੇ। ਜੇਕਰ ਆਸਟ੍ਰੇਲੀਆ ਵਿੱਚ ਵਸਦੀ ਪੰਜਾਬੀਆਂ ਦੀ ਨਵੀਂ ਪਨੀਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਇਸ ਲੰਘੇ ਸਾਲ 2025 ਵਿੱਚ ਸਮਾਜਿਕ ਏਕਤਾ ਬਣਾਏ ਰੱਖਣਾ ਇੱਕ ਵੱਡਾ ਚਿੰਤਾ ਦਾ ਵਿਸ਼ਾ ਰਿਹਾ। ਅਜਿਹਾ ਮੈਂ ਨਹੀਂ ਕਹਿ ਰਹੀ, ਆਓ ਸੁਣਦੇ ਹਾਂ ਆਸਟ੍ਰੇਲੀਆ ਵਿੱਚ ਪਲ ਰਹੇ ਪੰਜਾਬੀ ਬੱਚਿਆਂ ਤੋਂ ਕਿ 2025 ਵਿੱਚ ਕੀ ਸਨ ਉਹਨਾਂ ਦੀਆਂ ਚਿੰਤਾਵਾਂ। ਆਸਟ੍ਰੇਲੀਆ ਵਿੱਚ ਪੜ੍ਹਾਈ ਖਤਮ ਕਰ ਆਪਣੀ ਪਹਿਲੀ ਨੌਕਰੀ ਕਰ ਰਹੇ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ,
ਰੇਸਿਜ਼ਮ ਦਾ ਮੁੱਦਾ ਜਿਹੜਾ ਬਹੁਤ ਹੀ ਵੱਧ ਚੜ੍ਹ ਕੇ ਸਾਹਮਣੇ ਆਇਆ ਇਹ ਸਾਲ। ਆਪਾਂ ਦੇਖਿਆ ਹੀ ਹੈ ਕਿਵੇਂ ਅਗਸਤ ਦੇ ਮਹੀਨੇ ਇਮੀਗ੍ਰੇਸ਼ਨ ਰੈਲੀਆਂ ਹੋਈਆਂ, ਤੇ ਹਾਲਾਂਕਿ ਬਹੁਤ ਹੀ ਥੋੜੀ ਮਾਤਰਾ ਚ ਲੋਕ ਸੀ ਉਹ, ਬਟ ਬਹੁਤ ਹੀ ਜ਼ਿਆਦਾ ਰੌਲਾ ਪਾਉਣ ਵਾਲੇ ਲੋਕ ਸੀ। ਫਿਰ ਆਪਾਂ ਦੇਖਿਆ ਕਿ ਫੈਡਰਲ ਇਲੈਕਸ਼ਨ ਹੋਏ ਇਹ ਸਾਲ ਮਈ ਦੇ ਮਹੀਨੇ ਦੇ ਵਿੱਚ, ਜਦੋਂ ਕਾਫੀ ਮੰਤਰੀਆਂ ਨੇ ਪੋਲੀਟੀਸ਼ਨਾਂ ਨੇ ਜਿਹੜੇ ਭਾਰਤੀ ਪ੍ਰਵਾਸੀ ਨੇ ਖਾਸ ਕਰਕੇ ਉਹਨਾਂ ਤੇ ਨਿਸ਼ਾਨਾ ਸਾਧਿਆ, ਕਾਫੀ ਬਿਆਨਬਾਜ਼ੀ ਹੋਈ। ਤੇ ਨੰਬਰ 2 ਤੇ ਆਪਾਂ ਜੇ ਗੱਲ ਕਰੀਏ ਵੀਜ਼ਿਆਂ ਦਾ ਜਿਹੜਾ ਮੁੱਦਾ, ਉਹ ਬਹੁਤ ਹੀ ਦਿੱਕਤ ਕ੍ਰੀਏਟ ਕਰ ਰਿਹਾ ਆਪਣੇ ਐਜ਼ ਏ ਯੰਗ ਪੰਜਾਬੀ ਕਹਿ ਲਓ ਵੀ। ਹੁਣ ਮੈਂ ਖੁਦ ਹੋ ਗਿਆ, ਮੇਰੇ ਦੋਸਤ ਹੋ ਗਏ, ਮੈਂ ਦੇਖਦਾ ਕਿ ਵੀਜ਼ਿਆਂ ਦੇ ਵਿੱਚ ਜਿਹੜੀ ਵੇਟ ਟਾਈਮ ਹੈ ਬਹੁਤ ਵੱਧ ਰਹੀ ਹੈ, ਸਰਕਾਰ ਕਹਿ ਰਹੀ ਹੈ ਕਿ ਬੈਕਲੌਗ ਬਹੁਤ ਹੋ ਰਹੀ ਹੈ। ਤੇ ਫਿਰ ਆਪਾਂ ਇਹ ਵੀ ਦੇਖਿਆ ਕਿ ਸਟੂਡੈਂਟ ਵੀਜ਼ਿਆਂ ਦੀ ਕੋਸਟ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ, ਉਹਨਾਂ ਦੀ ਫੀਸ ਹੈ ਜਿਹੜੀ 3-4 ਗੁਣਾ ਤੱਕ ਵੱਧ ਗਈ ਹੈ। ਹੁਣ ਇਹਨਾਂ ਸਭ ਚੀਜ਼ਾਂ ਦੇ ਨਾਲ ਹੋ ਕੀ ਰਿਹਾ, ਜਿਹੜੇ ਆਪਣੇ ਪੰਜਾਬ ਤੋਂ ਜਿਹੜੇ ਲੋਕ ਆਉਂਦੇ ਆ ਇੱਥੇ, ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਹੈ, ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿੱਦਾਂ ਮੈਂ ਕਿਹਾ, ਤੇ ਫਿਰ ਉਹ ਐਕਸਪਲੋਇਟੇਸ਼ਨ ਦਾ ਸ਼ਿਕਾਰ ਹੁੰਦੇ ਪਏ ਆ। ਫਿਰ ਨੰਬਰ 3 ਤੇ ਜੇ ਆਪਾਂ ਗੱਲ ਕਰੀਏ ਕੋਸਟ ਆਫ ਲਿਵਿੰਗ ਦੀ, ਆਪਾਂ ਬਹੁਤ ਚਰਚਾ ਸੁਣੀ ਹੈ ਟੀਵੀਆਂ ਤੇ ਅਖਬਾਰਾਂ ਤੇ ਰੇਡੀਓ ਦੇ ਉੱਤੇ ਇਸ ਸਾਲ ਦੇ ਵਿੱਚ, ਮਹਿੰਗਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਹਿੰਗਾਈ ਬਹੁਤ ਵਧੀ ਹੈ ਤੇ ਜਿਹਦੇ ਨਾਲ ਨੌਜਵਾਨਾਂ ਨੂੰ ਆਪਣਿਆਂ ਨੂੰ ਬਹੁਤ ਦਿੱਕਤ ਹੋਈ ਹੈ ਇਸ ਸਾਲ ਦੇ ਵਿੱਚ, ਤਨਖਾਹਾਂ ਉੱਥੇ ਹੀ ਨੇ ਤੇ ਮਹਿੰਗਾਈ ਜ਼ਿਆਦਾ ਹੈ। ਹੁਣ ਅੰਕੜੇ ਵੀ ਸਾਹਮਣੇ ਆਇਆ ਕਿ ਖਾਸ ਕਰਕੇ ਜਿਹੜੇ ਯੰਗ ਮਾਈਗ੍ਰੈਂਟ ਨੇ ਜਿਹੜੇ ਘੱਟ ਉਮਰ ਦੇ, ਉਹਨਾਂ ਨੂੰ ਮਹਿੰਗਾਈ ਦੇ ਨਾਲ ਜ਼ਿਆਦਾ ਸਮੱਸਿਆ ਹੋ ਰਹੀ ਹੈ। ਆ ਜਿਹੜੇ ਵੀ ਰੇਸਿਜ਼ਮ, ਵੀਜ਼ਾ, ਕੋਸਟ ਆਫ ਲਿਵਿੰਗ, ਇਹਦੇ ਨਾਲ ਤੁਹਾਡੇ ਦਿਮਾਗ ਤੇ ਤਣਾਅ ਪੈਦਾ ਹੁੰਦਾ। ਹੁਣ ਓਵਰਆਲ ਮੈਂਟਲ ਹੈਲਥ ਦੇ ਵਿੱਚ ਪਿਛਲੇ ਸਾਲਾਂ ਦੇ ਕੰਪੈਰੇਟਿਵਲੀ ਅਵੇਅਰਨੈਸ ਤੇ ਜ਼ਰੂਰ ਹੈਗੀ ਹੈ, ਬਟ ਇਹਦੀ ਸਮੱਸਿਆ ਵੀ ਓਨੀ ਜ਼ਿਆਦਾ ਵਧੀ ਹੈ ਕਿਉਂਕਿ ਇਹ ਸਭ ਪ੍ਰੋਬਲਮਸ ਦੇ ਕਰਕੇ।
ਉੱਥੇ ਹੀ ਸਕੂਲ ਵਿਦਿਆਰਥਣ ਅਤੇ ਕ੍ਰਿਕਟ ਖਿਡਾਰੀ ਰਵਨੂਰ ਸੋਹਲ ਦੀਆਂ ਚਿੰਤਾਵਾਂ ਥੋੜੀਆਂ ਜਿਹੀਆਂ ਨਿੱਜੀ ਸਨ।
ਮੇਰਾ ਨਾਮ ਰਵਨੂਰ ਕੌਰ ਸੋਹਲ ਹੈ ਅਤੇ ਮੈਂ ਕ੍ਰੇਗੀਵਨ ਵਿੱਚ ਰਹਿੰਦੀ ਹਾਂ। ਮੈਂ ਪਿਛਲੇ 10 ਸਾਲਾਂ ਤੋਂ VSL ਵਿੱਚ ਪੰਜਾਬੀ ਪੜ੍ਹ ਰਹੀ ਹਾਂ। ਮੈਂ ਕ੍ਰਿਕਟ ਅਤੇ ਹਾਕੀ ਖੇਡਦੀ ਹਾਂ। 2025 ਵਿੱਚ ਮੈਂ ਕ੍ਰਿਕਟ ਦੀ ਬਹੁਤ ਟ੍ਰੇਨਿੰਗ ਕੀਤੀ ਹੈ ਅਤੇ ਉਮੀਦ ਕਰਦੀ ਹਾਂ ਕਿ 2026 ਵਿੱਚ ਮੈਂ ਕ੍ਰਿਕਟ ਦੇ ਵਿੱਚ ਵਧੀਆ ਪਰਫਾਰਮ ਕਰਾਂ। ਧੰਨਵਾਦ।
ਉੱਥੇ ਹੀ 18 ਸਾਲਾ ਹੈਨਾ ਸਿੰਘ ਹਜੇ ਤਾਂ ਆਪਣੇ ਮਾਪਿਆਂ ਦੇ ਨਾਲ ਹੀ ਰਹਿੰਦੀ ਹੈ, ਪਰ ਉਹਨਾਂ ਨੂੰ ਆਪਣੇ ਭਵਿੱਖ ਦੀਆਂ ਚਿੰਤਾਵਾਂ ਹੁਣੇ ਤੋਂ ਹੀ ਤੰਗ ਕਰ ਰਹੀਆਂ ਨੇ।
Compared to at least my parents' generation and the ones before that, it just feels like so many people just want to be able to save up for like a first home and it just feels impossible, so something needs to be done about that, I think. And I would also say supermarkets, because I feel that in other nations they have more regulations on supermarkets to prevent like price gouging and excessive inflation. I was engaged in like climate marches and I've always been very passionate about the environment, but I feel like there's so much going on right now that it for people who are maybe easily influenced, or anyone who is spends a lot of time on social media, maybe that's just not really what they're receiving. I'm just worried that we're being too influence to disregard each other and dislike each other based off kind of abstract political things rather than realizing bigger issues at hand. Like, I feel like we're internally squabbling rather than thinking about why top 1% owns all this money and why they're deciding everything.
ਪਰ ਇਹ ਕਿਸ਼ੋਰ 2026 ਦੇ ਨਵੇਂ ਵਰੇ ਲਈ ਵੀ ਕਾਫੀ ਆਸ਼ਾਵਾਦੀ ਨੇ। ਆਪਣੇ ਭਵਿੱਖ ਦੇ ਇਰਾਦਿਆਂ ਬਾਰੇ ਦੱਸਦੇ ਹੋਏ ਸਰਬਜੀਤ ਨੇ ਕਿਹਾ,
ਅਗਲੇ ਸਾਲ ਓਵਰਆਲ ਦੇਖਣ ਵਾਲਾ ਹੋਊਗਾ ਕਿ ਆਪਣੇ ਜਿਹੜੇ ਪੰਜਾਬੀ ਯੂਥ ਨੇ ਤੇ ਹੋਰ ਮਲਟੀਕਲਚਰਲ ਕਮਿਊਨਿਟੀਜ਼ ਨੇ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾਂਦੀ ਹੈ ਤੇ ਉਹ ਕਿਵੇਂ ਉੱਭਰ ਕੇ ਆਉਂਦੇ ਆ ਇਸ ਚੀਜ਼ ਦੇ ਵਿੱਚੋਂ। ਆਪਾਂ ਦੇਖਿਆ ਕਿ ਕਮਿਊਨਿਟੀ ਨੇ ਜਨਰਲੀ ਸਪੀਕਿੰਗ ਜੇ ਉਚੇਰੇ ਪੱਧਰ ਤੋਂ ਬੋਲਿਆ ਜਾਵੇ ਆਪਣੀ ਕਮਿਊਨਿਟੀ ਨੇ ਬਹੁਤ ਵਧੀਆ ਕੀਤਾ ਇਸ ਸਾਲ ਦੇ ਵਿੱਚ। ਕਾਫੀ ਨਾਮ ਸਾਹਮਣੇ ਆਏ ਆ ਪੋਲੀਟਿਕਸ ਦੇ ਵਿੱਚ, ਹੋਰ ਵੱਡੇ ਵੱਡੇ ਜਿਹੜੇ ਕਿਰਦਾਰ ਨੇ ਰੋਲ ਨੇ ਵੱਡੀਆਂ ਵੱਡੀਆਂ ਕੰਪਨੀਆਂ ਚ ਆਪਣੀ ਕਮਿਊਨਿਟੀ ਦੇ ਲੋਕਾਂ ਨੇ, ਖਾਸ ਕਰਕੇ ਯੰਗ ਲੋਕਾਂ ਨੇ ਲਏ ਨੇ, ਤੇ ਜਿਹਦੇ ਨਾਲ ਬਹੁਤ ਮਾਣ ਵੀ ਮਹਿਸੂਸ ਹੁੰਦਾ ਹੈ। ਤੇ ਮੈਨੂੰ ਪਤਾ ਜਿਵੇਂ ਵੀ ਹੋ ਜੇ ਆਪਣੀ ਪੰਜਾਬੀ ਕਮਿਊਨਿਟੀ ਰਹੂਗੀ ਤਾਂ ਚੜ੍ਹਦੀ ਕਲਾ ਦੇ ਵਿੱਚ ਹੀ ਤੇ ਏਦਾਂ ਹੀ ਗਰੋ ਕਰਦੀ ਰਹੂਗੀ ਤੇ ਐਟ ਦੀ ਐਂਡ ਤੇ 2026 ਦਾ ਸਾਲ ਆਪਣੇ ਵਾਸਤੇ ਹੋਰ ਵੀ ਵਧੀਆ ਹੋਊਗਾ।
ਇਨ੍ਹਾਂ ਦੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਕਿ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇਨ੍ਹਾਂ ਬੱਚਿਆਂ ਦੀ ਗੱਲਾਂ ਤੋਂ ਸਹਿਮਤ ਹੋ? ਆਪਣੇ ਜਵਾਬ ਤੇ ਨਵੇਂ ਵਰੇ ਦੀਆਂ ਸ਼ੁਭ ਕਾਮਨਾਵਾਂ ਲਿਖ ਭੇਜੋ ਜੀ 04397997967 0439-799-767 ਉੱਤੇ। ਇਸ ਤੋਂ ਇਲਾਵਾ ਇਸ ਨਵੇਂ ਸਾਲ ਵਿੱਚ ਵੀ SBS ਪੰਜਾਬੀ ਨਾਲ ਬਣੇ ਰਹੋ ਜੀ। ਸਾਡੀ ਵੈਬਸਾਈਟ sbs.com.au/punjabi ਅਤੇ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਹੈਂਡਲ SBS ਪੰਜਾਬੀ ਦੇ ਨਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।